गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की एक अमोलक लिखत है, गुरु अर्जन देव जी की सुखमनी का संदेश, आओ उसका अगला हिस्सा सरवण करन की कोशिश करिए जी। लड़ी नू जोड़न लई पिछले भाग में पढ़िया गई अखीरलियां दो सत्रां का इस तरह बयान किया गया है कि सुखमनी का पाठ सानू उस दे सिख वजों रूह दे मेल दी लाली सहत करना चाहिदा है। सानू उना शब्दां तक सदा नवें रंगीन हमले मारने चाहिदे हैं। मैं तुहानू इत्थे दसां कि किवें जापान दे कलाकार लोग गीतां दा सत्कार करदे हन। ऊटा रचन वालियां दियां संखेप कावी उडारियां नू इक निराले ढंग नाल सत्कारिया जांदा है। एक चाह मालक दे रचे चन बारे एक गीत का इस तरह ही स्वागत किया गया है। चाह दे मालक ने कुछ मित्र बुलाए, मित्र भी ओ जो उस अदृष्ट एक सुरता सहित जुड़े हुए सन। वो निरे आम बातूनी नहीं सन, वो संगीत नाल जुड़े हुए सन अते संगीतक गुणा नाल नशियाए पे सन। अद्धी रात का समा सी, वो जापान दियां सादा फूड़ियां ते एक रूहानी कमरे में जो फर्नीचर तो रहत सी आ बैठे अते चंद दा एक खूबसूरत चित्र उस ते लिखे ऊटा गीतां सहित दीवार ते पहला ही लटक रहा सी, पर उसनू किसे नहीं सी वेखे अते सुंदरता साकार हुई सी। जदों किसे मेहमान नू भी पता सी, अचानक मेज़बान ने शोजी सिरकाई, कमरे दा सिरकिया दर अते आकाश दा चंद्रमा कविता दे रूप विच कमरे विच आ उतरिया। सारिया ने ऊटा दी उपमा कीती, उसने सारिया ते मूक शलांगा दा वजत तारी कर दिता। तुसी वेख सकदे हो कि जदों उना दा इन्ना स्वागत जरूरी है तां सुखमनी दे शब्द दा स्वागत तुहाडी किन्नी कलामाई प्राप्ति होवेगी। दूजे पासे तुसी इसलिए बिल्कुल तैयार नहीं। कुछ भले पुरशां दे संकल्प दा शुक्रगुजार होना चाहिदा है जो इस दा रोज़ाना पाठ करदे हन, जिन्हां नाल तुहाड़े पास उस दे तुहाड़े होण दा इक दावा है। पर इह तां इक मूर्ख पास इक वड्डे खूबसूरत हीरे वाली बात है जिस नाल उह सब्जियां तोलदा है। गुरु ग्रंथ साहिब वांग जिस दे इक शब्द विच वी ओ विचार जड़िया पिया है जो सारे गुरु ग्रंथ साहिब विच है, सुखमनी भी उसके खूबसूरत गीतां दा दोहराव है, उस प्यारे दे मुख दा एक चलकारा। पर पहला ही संदेश गुरु ग्रंथ साहिब अते सुखमनी दा उस सरापा हुसन दा अर्थ नहीं संगीत है। जिवें जे कोई हुसीन औरत अचानक तुहाडे सामने आ जावे, ये उस शख्सियत दा संगीत ही है जो तुहाडी आत्मा दियां तारां नूं चुण चुणा देंदा है, ना कि उसका कोई अर्थ। इस पक्खों संगीत कावि नालों उचेरा है, कविता दे अर्थ हन, पर उचेरी कविता ते संगीत दे कोई अर्थ नहीं। इसलिए उस महबूब दी अंतरमुखी होंद है, ये साडे अंदर रूहानी प्रवृत्ति नूं सैट करना है। ये उस महबूब दा संगीत है, ओ शांति जो महबूब नूं मिल के प्राप्त होंदी है। जे कोई गवाचिया पुत्र घर आ जावे अते मां उपर जा के उसनूं मिले तां तुरत ही एक बेखुदी दा वातावरण बन जांदा है। इस मिलाप दी अथरुआं भिजी शुकराने परी बेखुदी उसे संगीतात्मक पहुँच वर्गी है जो असां सुखमनी वाल करनी है। मैं भौतिक वस्तां दी बात नहीं कर रहा। जदों लैला आउंदी है अते मजनू नूं मिलदी है तां मजनू नूं खुशी विच अजिहा पागल कर देंदी है जिस विच ओह अपने आप नूं भुल जांदा है। ओह तीबर प्यार जो सानू अपने आप तों वख करदा है, सुखमनी दे संगीत नूं पढ़न लई ही ओह लोड़ींदी मिठास है। एक प्यासा गुरु अर्जन देव नूं मिलण दा अभिलाषी, एक गुंगा जो उसके दर्शनां लई नंगे पैर जांदा है, सुखमनी दे संगीत दी तैयारी विच ये संगीत है अते साडे विच भी उस तक पहुँचण दी दलेरी दा संगीत होना चाहिदा है। ਅਤੇ ਮੈਂ ਤੁਹਾਨੂੰ ਮਿਲਾਪ ਦੇ ਸੰਗੀਤ ਬਾਰੇ ਦੱਸਦਾ ਹਾਂ ਜੋ ਮਨੁੱਖੀ ਰੂਹ ਦਾ ਸਭ ਤੋਂ ਉੱਚਾ ਅਤੇ ਤੀਬਰ ਪਿਆਰ ਹੈ। ਆਪਣੇ ਆਲੇ ਦੁਆਲੇ ਨਾਲ ਸੰਗੀਤਾਤਮਕ ਸੰਬੰਧ, ਸੰਗੀਤਕ ਨਸ਼ਾ ਅਤੇ ਪਿਆਰ ਵਿਗੁੱਤਾ ਰਾਗਾਤਮਕ ਜੀਵਨ, ਇਹ ਸੁਖਮਨੀ ਦੇ ਪ੍ਰਾਪਤੀ ਦੇ ਪ੍ਰਭਾਵ ਹਨ। ਜਿਸ ਨੂੰ ਰੂਹ ਦੀ ਬਾਦਸ਼ਾਹੀ ਪ੍ਰਾਪਤ ਹੈ ਉਹ ਇਸ ਦੀ ਖੁਸ਼ੀ ਮਾਣ ਸਕਦਾ ਹੈ। ਇਸ ਵਿੱਚ ਉਹੀ ਸਨਮਾਨ ਜੋ ਲਾ ਮਰਸੇਲਜ਼ ਅਤੇ ਜਾਪਾਨੀ ਕੌਮੀ ਗੀਤ ਲੋਕਾਂ ਦੇ ਖੂਨ ਵਿੱਚ ਹਲੂਲ ਕਰਦਾ ਹੈ। ਇਸ ਲਈ ਇਹ ਜਾਂ ਉਹ ਜਿਨ੍ਹਾਂ ਪਾਸ ਸੁਖਮਨੀ ਹੈ, ਭਾਰਤੀ ਜਾਂ ਜਾਪਾਨੀ ਜਾਂ ਅੰਗਰੇਜ਼ ਨਹੀਂ ਬਣਦੇ, ਸਗੋਂ ਅੰਦਰ ਰੂਹ ਦੇ ਵਜਰੇ ਸੰਗੀਤ ਦੇ ਧਾਰਣੀ ਮਨੁੱਖ। ਉਹ ਜਿੱਥੇ ਵੀ ਹਨ ਉੱਥੇ ਨਫ਼ਰਤ ਦਾ ਨਾਂ ਨਹੀਂ, ਕੋਈ ਸ਼ੋਰ ਨਹੀਂ, ਇੱਕ ਰਾਗਾਤਮਕ ਵਾਤਾਵਰਣ ਉਹਨਾਂ ਦੇ ਜੀਵਨ 'ਤੇ ਛਾਇਆ ਹੋਇਆ ਹੈ। ਉਹ ਮਰ ਜਾਣਗੇ ਜੋ ਉਹ ਮਿੱਠਤ ਭਰੀ ਸ਼ਾਂਤੀ, ਉਹ ਚਾਨਣੀ ਵਰਗਾ ਹੁਸਨ ਉਹਨਾਂ ਤੋਂ ਖਸ ਜਾਵੇ। ਉਹ ਪਿਆਰ ਦੇ ਸੰਗੀਤ ਵਿੱਚ ਜਿਉਂਦੇ ਹਨ। ਰਾਜਸੀ ਅਧਿਕਾਰ ਦਰਵਾਜ਼ਿਓਂ ਬਾਹਰ ਹੀ ਰਹਿੰਦੇ ਹਨ। ਸਾਰੇ ਅਧਿਕਾਰ ਗਲਤ ਹਨ ਜੇ ਮੇਰੀ ਰੂਹ ਆਪਣੀ ਚਮਕ ਗਵਾ ਬੈਠੇ। ਜੇ ਮੇਰੇ ਸਰੀਰਕ ਮੰਦਰ ਵਿੱਚੋਂ ਸੁਖਮਨੀ ਨਿਕਲ ਜਾਵੇ ਤਾਂ ਸਾਰਾ ਸੰਸਾਰ ਮੇਰੇ ਲਈ ਕਬਰਿਸਤਾਨ ਹੈ। ਫਿਰ ਦੁਹਰਾ ਦੇਈਏ, ਸਾਰੇ ਅਧਿਕਾਰ ਗਲਤ ਹਨ ਜੇ ਮੇਰੀ ਰੂਹ ਆਪਣੀ ਚਮਕ ਗਵਾ ਬੈਠੇ। ਜੇ ਮੇਰੇ ਸਰੀਰਕ ਮੰਦਰ ਵਿੱਚੋਂ ਸੁਖਮਨੀ ਨਿਕਲ ਜਾਵੇ ਤਾਂ ਸਾਰਾ ਸੰਸਾਰ ਮੇਰੇ ਲਈ ਕਬਰਿਸਤਾਨ ਹੈ। ਉਮਾਹ ਲਈ ਇੱਕ ਕਲਾਕਾਰ ਦਾ ਇਹ ਮਹਾਨ ਰਸਕ ਸੁਖਮਨੀ ਵਾਲਿਆਂ ਵਿੱਚ ਹਰੇਕ ਵਿੱਚ ਹੈ। ਜਦੋਂ ਮੇਰੇ ਗੀਤ ਦਾ ਨਸ਼ਾ ਮੇਰੇ ਵਿੱਚੋਂ ਨਿਕਲ ਜਾਵੇ, ਜਦੋਂ ਮੇਰੀ ਕਲਾ ਦੀ ਖੁਸ਼ੀ ਖਤਮ ਹੋ ਜਾਵੇ ਤਾਂ ਜੀਵਨ ਕਿਸ ਲੇਖੇ? ਦਿਲਬਰ ਬਿਨਾਂ ਇੱਕ ਦਿਨ, ਇੱਕ ਘੜੀ, ਇੱਕ ਲਮ੍ਹੇ ਵਿੱਚ ਵੀ ਮੇਰੇ ਸੀਨੇ ਵਿੱਚੋਂ ਸਿੱਕੇ ਦੀ ਗੋਲੀ ਪਾਰ ਹੋ ਜਾਣੀ ਚੰਗੀ ਹੈ। ਇਸ ਲਈ ਸੁਖਮਨੀ ਦਾ ਸੰਦੇਸ਼ ਹੈ, ਆਪੇ ਦੀ ਸੰਭਾਲ, ਆਪਣੇ ਅੰਦਰ ਹਰਿਮੰਦਰ ਵਾਲਾ ਮਾਹੌਲ ਬਣਾਈ ਰੱਖਣਾ। ਹਾਂਜੀ, ਫਿਰ ਦੁਹਰਾ ਦੇਈਏ, ਇਸ ਲਈ ਸੁਖਮਨੀ ਦਾ ਸੰਦੇਸ਼ ਹੈ, ਆਪੇ ਦੀ ਸੰਭਾਲ, ਆਪਣੇ ਅੰਦਰ ਹਰਿਮੰਦਰ ਵਾਲਾ ਮਾਹੌਲ ਬਣਾਈ ਰੱਖਣਾ। ਮੈਨੂੰ ਦੱਸੋ, ਵਗ ਰਹੇ ਦਰਿਆ ਦਾ, ਆਪਣੀ ਉਡਾਰੀ 'ਤੇ ਆਏ ਗੀਤ ਦਾ ਕੀ ਅਰਥ ਹੈ? ਕੀ ਇਹ ਸਾਡੀ ਮੂਰਖਤਾ ਨਹੀਂ ਜੇ ਅਸੀਂ ਆਕਾਸ਼ ਅਤੇ ਤਾਰਿਆਂ ਦੇ ਅਰਥ ਪੁੱਛੀਏ, ਜਦੋਂ ਕਿ ਇੱਕ ਨਜ਼ਾਰਾ ਹੀ ਰੂਹ ਲਈ ਸੰਗੀਤ ਹੈ? ਸੁਖਮਨੀ, ਮੈਂ ਤੁਹਾਨੂੰ ਦੱਸਦਾ ਹਾਂ, ਉਸੇ ਤਰ੍ਹਾਂ ਦੀ ਹੁਸੀਨ ਚੀਜ਼ ਹੈ। ਸੁੰਦਰਤਾ ਨੂੰ ਵੇਖਣਾ ਹੀ ਉਸਨੂੰ ਜਾਣਨਾ ਹੈ। ਸੁੰਦਰਤਾ ਦਾ ਪਿਆਰ ਹੀ ਸੁੰਦਰ ਹੋਣਾ ਹੈ। ਉਹ ਸਰਾਪਾ ਹੁਸਨ ਹੀ ਪੂਰਨ ਸੱਚ ਹੈ। ਜਦੋਂ ਇਸਦਾ ਬਿਆਨ ਕਿਸੇ ਵਿਸ਼ੇਸ਼ ਉਪਭਾਖਾ ਵਿੱਚ ਆਉਂਦਾ ਹੈ ਤਾਂ ਇਹ ਸੰਗੀਤ ਕਿਵੇਂ ਵਿਸ਼ਵ ਵਿਆਪੀ ਹੋ ਸਕਦਾ ਹੈ? ਜਿਵੇਂ ਪ੍ਰਾਕਿਰਤੀ ਹਜ਼ਾਰਾਂ ਅਤੇ ਕਈ ਸੈਂਕੜੇ ਹਜ਼ਾਰਾਂ ਭਾਸ਼ਾਵਾਂ ਦੇ ਬਾਵਜੂਦ ਜੀਵਨ ਸੰਗੀਤ ਨੂੰ ਵਿਸ਼ਵ ਵਿਆਪੀ ਬਣਾ ਦਿੰਦੀ ਹੈ। ਹੁਸੀਨ ਇਸਤਰੀ ਨੂੰ ਹਰ ਥਾਂ ਪਿਆਰ ਕਰਨ ਲਈ ਖਾਸ ਸ਼ਬਦਾਂ ਦੀ ਲੋੜ ਨਹੀਂ। ਪਰੰਤੂ ਇਸ ਫਰਕ ਨਾਲ ਗੁਰੂ ਅਰਜਨ ਦੇਵ ਦਾ ਗੀਤ ਅਸਾਂ ਅਮਲ ਵਿੱਚ ਲਿਆਉਣਾ ਹੈ ਅਤੇ ਸਾਡੇ ਲਈ ਹੈ। ਇਹ ਸੁਖਮਨੀ ਦੇ ਪਾਠਕ ਦੀ ਦ੍ਰਿਸ਼ਟੀ ਹੀ ਹੈ ਜੋ ਸੁਖਮਨੀ ਦੇ ਸੰਗੀਤ ਨੂੰ ਮਨੁੱਖ ਮਾਤਰ ਲਈ ਵਿਸ਼ਵ ਵਿਆਪੀ ਬਣਾ ਦੇਵੇਗੀ। ਪੁੱਤਰ ਨੂੰ ਵੇਖ ਕੇ ਪਿਤਾ ਦਾ ਅਨੁਮਾਨ ਲੱਗ ਜਾਵੇਗਾ। ਜੇ ਤੁਸੀਂ ਉਸ ਕਿਸਮ ਦਾ ਮਨੁੱਖ ਨਹੀਂ ਬਣ ਸਕਦੇ ਜੋ ਸੁਖਮਨੀ ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਚਿਤਰਿਆ ਹੈ, ਤੁਸੀਂ ਮਰ ਜਾਓਗੇ ਅਤੇ ਗੀਤ ਵੀ ਮਰ ਜਾਵੇਗਾ, ਕਿਉਂਕਿ ਆਪਣੀ ਉਪਭਾਖਾ ਵਿੱਚ ਇਹ ਬਿਲਕੁਲ ਸਥਾਨਕ ਹੈ। ਫਿਰ ਦੁਹਰਾ ਦੇਈਏ, ਜੇ ਤੁਸੀਂ ਉਸ ਕਿਸਮ ਦਾ ਮਨੁੱਖ ਨਹੀਂ ਬਣ ਸਕਦੇ ਜੋ ਸੁਖਮਨੀ ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਚਿਤਰਿਆ ਹੈ, ਤੁਸੀਂ ਮਰ ਜਾਓਗੇ ਅਤੇ ਗੀਤ ਵੀ ਮਰ ਜਾਵੇਗਾ, ਕਿਉਂਕਿ ਆਪਣੀ ਉਪਭਾਖਾ ਵਿੱਚ ਇਹ ਬਿਲਕੁਲ ਸਥਾਨਕ ਹੈ। ਅਜਿਹੀਆਂ ਚੀਜ਼ਾਂ ਦਾ ਅਨੁਵਾਦ ਉਹਨਾਂ ਮਨੁੱਖਾਂ ਰਾਹੀਂ ਹੈ ਜੋ ਪਿਆਰ ਵਿਗੁੱਤਾ ਜੀਵਨ ਜੀ ਰਹੇ ਹਨ। ਬਾਈਬਲ ਅਤੇ ਉਸਦੇ ਅਨੁਵਾਦ ਨਿਰਾਰਥਕ ਹਨ। ਇਹ ਤਾਂ ਯਕੀਨ ਦਾ ਉਹ ਰਾਗਾਤਮਕ ਜੀਵਨ ਹੈ ਜੋ ਈਸਾਈ ਸੰਤ ਜੀਉਂਦੇ ਸਨ, ਜਿਨ੍ਹਾਂ ਨੇ ਯੂਰਪ ਵਿੱਚ ਉਹ ਮਹਾਨ ਗਿਰਜਾ ਉਸਾਰਿਆ, ਪੁਸਤਕ ਬਾਈਬਲ। ਜਿਨ੍ਹਾਂ ਚਿਰ ਮਨੁੱਖ ਦੈਵੀ ਸੰਗੀਤ ਵਿੱਚ ਢਾਲ ਨਹੀਂ ਦਿੱਤੇ ਜਾਂਦੇ, ਜਿੰਨਾ ਚਿਰ ਰੂਪਹੀਣ ਸੰਗੇ ਮਰਮਰ ਨੂੰ ਕਲਾਕਾਰ ਦੀ ਛੇਣੀ ਤਰਾਸ਼ ਨਹੀਂ ਦਿੰਦੀ। ਸਮਾਜ ਵਿੱਚ ਕੋਈ ਰਾਗਾਤਮਕ ਕਾਰਜ ਹੋ ਹੀ ਨਹੀਂ ਸਕਦਾ। ਇਸ ਰਾਗਾਤਮਕ ਕਾਰਜ ਤੋਂ ਬਿਨਾਂ ਸੁਖਮਨੀ ਬਹੁਤੀ ਦੇਰ ਤੁਹਾਡੇ ਪਾਸ ਨਹੀਂ ਰਹਿ ਸਕਦੀ। ਮਾਨ ਸਰੋਵਰ ਦਾ ਇਹ ਹੰਸ ਤੁਹਾਡੇ ਪਾਸੋਂ ਉੱਡ ਜਾਵੇਗਾ ਜੇ ਤੁਸੀਂ ਆਪਣੇ ਹਿਰਦੇ ਦੇ ਪਟ ਨਹੀਂ ਖੋਲੋਗੇ ਅਤੇ ਉਸਨੂੰ ਆਪਣੇ ਹਿਰਦੇ ਦਾ ਮਾਨ ਸਰੋਵਰ ਨਹੀਂ ਵਿਖਾਓਗੇ। ਮਕਾਨਿਕੀ ਜਾਪ ਮੂਰਖਤਾ ਹੈ। ਜਿੰਨਾ ਚਿਰ ਉਸਨੂੰ ਆਪਣੇ ਪਿਤਾ ਦੇ ਆਦਰਸ਼ਾਂ ਅਨੁਸਾਰ ਢਾਲਣ ਦੀ ਅੰਦਰਲੇ ਸਜੀਵ ਏਕਾਂਤ ਦੀ ਟੇਕ ਨਹੀਂ ਮਿਲਦੀ। ਫਿਰ ਦੁਹਰਾ ਦੇਈਏ, ਇਸ ਰਾਗਾਤਮਕ ਕਾਰਜ ਤੋਂ ਬਿਨਾਂ ਸੁਖਮਨੀ ਬਹੁਤੀ ਦੇਰ ਤੁਹਾਡੇ ਪਾਸ ਨਹੀਂ ਰਹਿ ਸਕਦੀ। ਮਾਨ ਸਰੋਵਰ ਦਾ ਇਹ ਹੰਸ ਤੁਹਾਡੇ ਪਾਸੋਂ ਉੱਡ ਜਾਵੇਗਾ ਜੇ ਤੁਸੀਂ ਆਪਣੇ ਹਿਰਦੇ ਦੇ ਪਟ ਨਹੀਂ ਖੋਲੋਗੇ ਅਤੇ ਉਸਨੂੰ ਆਪਣੇ ਹਿਰਦੇ ਦਾ ਮਾਨ ਸਰੋਵਰ ਨਹੀਂ ਵਿਖਾਓਗੇ। ਮਕਾਨਿਕੀ ਜਾਪ ਮੂਰਖਤਾ ਹੈ। ਜਿੰਨਾ ਚਿਰ ਉਸਨੂੰ ਆਪਣੇ ਪਿਤਾ ਦੇ ਆਦਰਸ਼ਾਂ ਅਨੁਸਾਰ ਢਾਲਣ ਦੀ ਅੰਦਰਲੇ ਸਜੀਵ ਏਕਾਂਤ ਦੀ ਟੇਕ ਨਹੀਂ ਮਿਲਦੀ। ਆਦਮੀ ਦੀ ਕਦਰ ਕੀਮਤ ਦਾ ਜਾਇਜ਼ਾ ਉਸਦੀ ਇਸ ਕਲਾਮਈ ਚੇਤਨਤਾ ਅਤੇ ਇਸ ਦੀ ਉਸਾਰੀ ਦੇ ਵਿਕਾਸ ਤੋਂ ਲੱਗਦਾ ਹੈ ਅਤੇ ਸਭ ਤੋਂ ਉੱਤਮ ਕਲਾ ਹੁਸੀਨ ਹੋਣਾ ਹੈ। ਚੰਗੇ ਚਿੱਤਰ ਬਣਾਉਣ ਜਾਂ ਵਧੀਆ ਖਾਕੇ ਤਿਆਰ ਕਰਨ ਵਾਲਾ ਨਹੀਂ। ਅਤੇ ਸੁਖਮਨੀ ਉਹ ਸੰਗੀਤ ਹੈ ਜੋ ਸਾਡੇ ਅੰਦਰ ਉਸ ਹੁਸਨ ਨੂੰ ਜਲਵਾਨੁਮਾ ਕਰਦੀ ਹੈ। ਜਿੰਨਾ ਚਿਰ ਹਰੇਕ ਯੂਸਫ ਨਾਲੋਂ ਵੱਧ ਹੁਸੀਨ ਨਹੀਂ, ਜਿੰਨਾ ਚਿਰ ਸਾਰਾ ਸੰਸਾਰ ਤੁਹਾਡੀ ਜ਼ੁਲੇਖਾਂ ਦੀ ਇੱਕ ਝਾਤ ਨੂੰ ਤਰਸ ਨਹੀਂ ਰਿਹਾ, ਸਿੱਖ ਅਖਵਾਉਣ ਦਾ ਕੀ ਲਾਭ ਹੈ। ਜਿੰਨਾ ਪਾਸੋਂ ਮਹਾਨ ਬਾਣੀ ਹੈ, ਗੁਰੂ ਸਾਹਿਬਾਨ ਦੀ ਇੱਕ ਬਹੁਤ ਵੱਡੀ ਬਾਣੀ ਗੁਰੂ ਗ੍ਰੰਥ। ਯੂਨਾਨੀਆਂ ਨੇ ਬਹੁਤ ਖੂਬਸੂਰਤ ਚਿੱਤਰ ਬਣਾਏ ਜੋ ਕਲਾ ਦੀ ਯੂਰਪੀ ਸੱਭਿਅਤਾ 'ਤੇ ਛਾਏ ਹੋਏ ਹਨ। ਇਹਨਾਂ ਦੇ ਸਾਰੇ ਆਦਰਸ਼ ਯੂਨਾਨੀਅਤ ਵਾਲੇ ਹਨ। ਯੂਨਾਨੀਅਤ ਯੂਰਪ ਦਾ ਧਰਮ ਹੈ। ਉਹ ਰੋਮਨਾਂ ਵਾਂਗ ਸਲਤਨਤਾਂ ਪਿੱਛੇ ਨਹੀਂ ਭੱਜਦੇ। ਰੋਮ ਨੇ ਆਪ ਆਪਣੀ ਕਬਰ ਪੁੱਟੀ, ਪਰ ਯੂਨਾਨ ਨੇ ਆਪਣੇ ਹੁਸਨ ਦੇ ਨਜ਼ਰੀਏ ਦੀ ਮਨੁੱਖੀ ਜਜ਼ਬਾਤ ਦੀ ਸਦੀਵਤਾ ਵਿੱਚ ਇੱਕ ਵੱਖਰੀ ਹਕੂਮਤ ਕਾਇਮ ਕਰ ਲਈ ਹੈ। ਉਹ ਗੱਭਰੂ ਸਿੱਖੋ, ਯਾਦ ਰੱਖੋ, ਜੋ ਆਵਾਮੀ ਦੌੜ ਲੱਭ ਰਹੀ ਹੈ ਉਹ ਲੱਭਣ ਦੇ ਲਾਇਕ ਨਹੀਂ। ਉਹਨਾਂ ਸਾਰਿਆਂ ਉਹ ਚੀਜ਼ਾਂ ਲੱਭੀਆਂ ਅਤੇ ਮਿੱਟ ਗਏ। ਜੋ ਉਸਨੂੰ ਪਾਲਦੇ ਹਨ ਉਹ ਸਤਿਕਾਰਯੋਗ ਹਨ। ਇਹੀ ਸੁਖਮਨੀ ਦਾ ਸੰਦੇਸ਼ ਹੈ, ਪਰ ਸਾਡੇ ਵਿੱਚੋਂ ਕਿੰਨੇ ਇਸ ਨੂੰ ਸੁਣਦੇ ਹਨ? ਮਾਲਕ ਆਪ ਕਹਿੰਦਾ ਹੈ, ਕੋਟਨ ਮੈਂ ਕਹੂ, ਪਰ ਜਵਾਨੋ, ਕਰੋੜਾਂ ਵਿੱਚੋਂ ਉਹ ਇੱਕ ਤੁਸੀਂ ਵੀ ਹੋ ਸਕਦੇ ਹੋ। ਤੁਹਾਡੇ ਵਿੱਚੋਂ ਕਰੋੜਾਂ ਉਸਨੂੰ ਪਾਲਣ ਅਤੇ ਕਿਸੇ ਇੱਕ ਨੂੰ ਉਹ ਮਿਲੇ ਅਤੇ ਇਸ ਤਰ੍ਹਾਂ ਕਰੋੜਾਂ ਦੀ ਭਾਲ ਨੂੰ ਕੋਈ ਅਦੁੱਤੀ ਫਲ ਲੱਗੇਗਾ। ਇਹੀ ਭਾਵ ਹੈ ਜਦੋਂ ਗੁਰੂ ਸਾਹਿਬ ਆਖਦੇ ਹਨ, ਸੁੱਚੀ ਕਲਾ ਦੀ ਪ੍ਰਤਿਭਾ ਵਿਰਲੀ ਹੈ। ਫਿਰ ਦੁਹਰਾ ਦੇਈਏ, ਉਹ ਗੱਭਰੂ ਸਿੱਖੋ, ਯਾਦ ਰੱਖੋ, ਜੋ ਆਵਾਮੀ ਦੌੜ ਲੱਭ ਰਹੀ ਹੈ ਉਹ ਲੱਭਣ ਦੇ ਲਾਇਕ ਨਹੀਂ। ਉਹਨਾਂ ਸਾਰਿਆਂ ਉਹ ਚੀਜ਼ਾਂ ਲੱਭੀਆਂ ਅਤੇ ਮਿੱਟ ਗਏ। ਜੋ ਉਸਨੂੰ ਭਾਲਦੇ ਹਨ ਉਹ ਸਤਿਕਾਰਯੋਗ ਹਨ। ਇਹ ਸੁਖਮਨੀ ਦਾ ਸੰਦੇਸ਼ ਹੈ, ਪਰ ਸਾਡੇ ਵਿੱਚੋਂ ਕਿੰਨੇ ਇਸ ਨੂੰ ਸੁਣਦੇ ਹਨ? ਮਾਲਕ ਆਪ ਕਹਿੰਦਾ ਹੈ, ਕੋਟਨ ਮੈਂ ਕਹੂ, ਪਰ ਜਵਾਨੋ, ਕਰੋੜਾਂ ਵਿੱਚੋਂ ਉਹ ਇੱਕ ਤੁਸੀਂ ਵੀ ਹੋ ਸਕਦੇ ਹੋ। ਤੁਹਾਡੇ ਵਿੱਚੋਂ ਕਰੋੜਾਂ ਉਸਨੂੰ ਪਾਲਣ ਅਤੇ ਕਿਸੇ ਇੱਕ ਨੂੰ ਉਹ ਮਿਲੇ ਅਤੇ ਇਸ ਤਰ੍ਹਾਂ ਕਰੋੜਾਂ ਦੀ ਭਾਲ ਨੂੰ ਕੋਈ ਅਦੁੱਤੀ ਫਲ ਲੱਗੇਗਾ। ਇਹੀ ਭਾਵ ਹੈ ਜਦੋਂ ਗੁਰੂ ਸਾਹਿਬ ਆਖਦੇ ਹਨ, ਸੁੱਚੀ ਕਲਾ ਦੀ ਪ੍ਰਤਿਭਾ ਵਿਰਲੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।